ਰਾਜ ਸੂਹੀ ਮਹੱਲਾ ਪੰਜਵਾਂ ਘਰ ਸੱਤਵਾਂ। ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਬਚਨ ਫਰਮਾਉਂਦੇ, ਸੱਤਵੇਂ ਘਰ ਸੁਰਤਾਖ ਗਾਉਣ ਦਾ ਹੁਕਮ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕੀਤਾ ਹੈ ਗੁਰਾਂ ਨੇ, ਬਚਨ ਫਰਮਾਉਂਦੇ ਹਨ। ਤੇਰਾ ਭਾਣਾ ਤੂੰ ਹੈ ਮਨਾਏ ਜਿਸ ਨੋ ਹੋ ਦਇਆਲਾ, ਜਿਸ ਉੱਤੇ ਤੂੰ ਦਿਆਲੂ ਹੁੰਦਾ ਹੈ, ਤੇਰਾ ਜੋ ਭਾਣਾ ਹੁਕਮ ਹੈ ਨਾ ਉਹਨੂੰ ਆਪ ਹੀ ਮਨਵਾਉਂਦਾ ਹੈ। ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤਪਾਲਾ, ਭਗਤੀ ਕੀਤੀ ਹੋਈ ਸਾਈ ਤੋਂ ਭਾਵ ਹੈ ਉਹੀ ਸਫਲ ਹੈ ਜੋ ਆਪ ਜੀ ਨੂੰ ਭਾਉਂਦੀ ਹੈ। ਸਾਰਿਆਂ ਜੀਵਾਂ ਦੀ ਤੂੰ ਹੀ ਪ੍ਰਤਪਾਲਾ ਕਰਨ ਵਾਲਾ ਹੈ ਜੀ। ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਇਹ ਮੇਰੇ ਰਾਮ ਰਾਏ ਜੀ, ਰਾਮ ਰਾਏ ਜੋ ਪ੍ਰਕਾਸ਼ ਰੂਪ ਮੇਰੇ ਰਾਮ ਰਮੇ ਹੋਏ ਪਰਮੇਸ਼ਰ, ਸੰਤਾਂ ਨੂੰ ਆਪ ਜੀ ਦੀ ਟੇਕ ਓਟ ਹੈ ਮਹਾਰਾਜ ਜੀ। ਜੋ ਤੁਧ ਪਾਵੈ ਸੋ ਪਰਵਾਣ, ਮਨ ਤਨ ਤੂੰ ਹੈ ਆਧਾਰੀ ਰਹਾਉ। ਜੋ ਆਪ ਜੀ ਨੂੰ ਭਾਉਂਦਾ ਸੰਤਾਂ ਨੂੰ ਉਹੀ ਪ੍ਰਵਾਨ ਹੈ। ਸੰਤਾਂ ਦੇ ਮਨ ਤਨ ਵਿੱਚ ਤੂੰ ਹੀ ਆਧਾਰੀ ਤੋਂ ਭਾਵ ਆਸਰਾ ਰੂਪ ਹੈ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਤੂੰ ਦਇਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ, ਇਹ ਕਿਰਪਾ ਦੇ ਨਿਧੀ ਕਿਰਪਾ ਦੇ ਖਜ਼ਾਨੇ ਤੂੰ ਦਿਆਲੂ ਤੇ ਕਿਰਪਾਲੂ ਹੈ। ਤੂੰ ਪਿੱਛੇ ਵੀ ਦਿਆਲੂ ਸੀ ਤੇ ਹੁਣ ਵੀ ਕਿਰਪਾਲੂ ਹੈ, ਅੱਗੇ ਵੀ ਕਿਰਪਾ ਨਿਧੀ ਹੋਵੇਗਾ। ਇਸ ਪ੍ਰਕਾਰ ਇਹ ਸਾਰੇ ਅੱਖਰ ਸਫਲੇ ਕਰਨੇ ਹੁੰਦੇ ਨੇ, ਦਇਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ। ਤੂੰ ਸਾਰਿਆਂ ਦੀ ਮਨਸਾ ਜਿਹੜੀ ਇੱਛਾ ਹੈ ਪੂਰੀ ਕਰਨ ਵਾਲਾ ਹੈ ਜੀ। ਭਗਤ ਤੇਰੇ ਸਭ ਪ੍ਰਾਣ ਪ੍ਰਤ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। ਇਹ ਪ੍ਰਾਣਪਤੀ ਪਰਮਾਤਮਾ, ਭਗਤ ਤੈਨੂੰ ਪ੍ਰੀਤਮ ਨੇ, ਪਿਆਰੇ ਨੇ, ਅਤੇ ਤੂੰ ਸਾਰਿਆਂ ਭਗਤਾਂ ਦਾ ਪਿਆਰਾ ਹੈ। ਚਾਹੇ ਥੋੜ੍ਹੀ ਕਰੇ ਕੋਈ ਜ਼ਿਆਦਾ ਕਰੇ, ਪਿਆਰ ਤਾਂ ਕਰਦਾ, ਪੰਜ ਮਿੰਟ ਵਾਲਾ ਵੀ ਕਰਦਾ ਹੈ ਸਿਮਰਨ। ਚੱਲ ਹੈ ਤਾਂ ਸਹੀ ਕੋਈ ਨਿਆਣਾ, ਇਹ ਤਾਂ ਨਹੀਂ ਵੀ ਸਾਰੇ ਐੱਮ ਏ ਕੀਤੀ ਜੰਮਦੇ ਨੇ। ਪਹਿਲਾਂ ਛੋਟਾ ਨਿਆਣਾ ਉਹ ਵੀ ਮਾਂ ਨੂੰ ਪਿਆਰਾ, ਵੱਡਾ ਵੀ ਪਿਆਰਾ, ਨੌਕਰੀ ਕਰਕੇ ਪੈਸੇ ਲਿਆਉਂਦਾ ਉਹ ਵੀ ਪਿਆਰਾ, ਇੱਕ ਹਲੇ ਊੜਾ ਆੜਾ ਲਿਖਦਾ ਏ ਬੀ ਸੀ ਛੋਟੀ ਜਿਹੀ ਲਿਖਦਾ ਨਿੱਕੀ ਜਿਹੀ ਕਾਪੀ ਦੇ ਉੱਤੇ, ਉਹ ਵੀ ਪਿਆਰਾ ਹੀ ਹੈ, ਮਾਂ ਨੂੰ ਬਾਹਲਾ ਪਿਆਰਾ ਲੱਗਦਾ। ਪੰਜ ਮਿੰਟ ਸਿਮਰਨ ਕਰ ਲਓ, ਨਿਮਰਤਾ ਤਾਂ ਆਉਂਦੀ। ਮੈਂ ਤਾਂ ਜੀ ਇੰਨਾ ਕੀ ਕਰਦਾ, ਕਹਿੰਦੇ ਸ਼ੁਕਰ ਹੈ ਲੱਗਿਆ ਤਾਂ ਹੈ ਨਾ। ਇਸ ਕਰਕੇ ਭਗਤ ਸਾਰੇ ਹੀ ਨੇ, ਥੋੜ੍ਹਾ ਕਰੇ ਜ਼ਿਆਦਾ ਕਰੇ ਹੋਰ ਵਧਾ ਲਓ ਹੌਲੀ ਹੌਲੀ। ਤੂੰ ਅਥਾਹ ਅਪਾਰ ਅਤ ਉੱਚਾ, ਕੋਈ ਅਵਰ ਨਾ ਤੇਰੀ ਭਾਤੇ, ਤੂੰ ਅਥਾਹ ਹੈ ਅਪਾਰ ਪਾਰਾਵਾਰ ਤੋਂ ਰਹਿਤ ਹੈ, ਫਿਰ ਤੂੰ ਵੱਡਾ ਉੱਚਾ ਤੇਰੀ ਭਾਤੇ ਹੁੰਦਾ, ਸੋ ਤੇਰੀ ਭਾਂਤ ਦਾ ਤੇਰੀ ਤਰ੍ਹਾਂ ਦਾ ਅਵਰ ਹੋਰ ਕੋਈ ਨਹੀਂ ਹੈ। ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁੱਖ ਦਾਤੇ, ਇਹ ਸੁੱਖਾਂ ਦੇ ਦਾਤੇ ਸੁਆਮੀ ਮਾਲਕ, ਸਾਡੀ ਤਾਂ ਇਹੀ ਅਰਦਾਸ ਬੇਨਤੀ ਆ, ਆਪ ਮੈਨੂੰ ਕਦੇ ਵੀ ਭੁੱਲੋ ਨਾ ਮਨ ਚੋਂ, ਇਹ ਕਿਰਪਾ ਕਰ ਦਿਓ ਮੈਨੂੰ ਤੁਸੀਂ ਸਦਾ ਹੀ ਯਾਦ ਰਹੋ। ਦਿਨ ਰੈਣ ਸਾਸ ਸਾਸ ਗੁਣ ਗਾਵਾ, ਜੇ ਸੁਆਮੀ ਤੁਧ ਭਾਵਾ, ਇਹ ਸੁਆਮੀ ਜੇਕਰ ਮੈਂ ਆਪ ਜੀ ਨੂੰ ਭਾ ਜਾਵਾਂ ਤਾਂ ਦਿਨ ਰਾਤ ਅੰਦਰ ਸਵਾਸ ਜਾਂਦਿਆਂ ਬਾਹਰ ਸਵਾਸ ਆਉਂਦਿਆਂ ਆਪ ਜੀ ਦੇ ਗੁਣ ਗਾਉਂਦਾ ਰਹਾਂ। ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੈ ਪਾਵਾਂ। ਮਹਾਰਾਜ ਜੀ ਕਥਨ ਕਰਦੇ ਨੇ ਮੈਂ ਸੁਖ ਰੂਪ ਤੇਰਾ ਨਾਮ ਮੰਗਦਾ, ਜਿਹੜਾ ਨਾਮ ਸੁਖ ਹੀ ਦਿੰਦਾ, ਜਿਵੇਂ ਖੰਡ ਖਾਓ ਮਿੱਠੀ ਹੀ ਹੁੰਦੀ। ਮਹਾਰਾਜ ਜੀ ਆਪ ਕਿਰਪਾ ਕਰ ਦਿਓ, ਜਦੋਂ ਵੀ ਵਾਹਿਗੁਰੂ ਕਹਿੰਦੇ ਆ ਸਤਨਾਮ ਵਾਹਿਗੁਰੂ, ਇਹ ਸੁਖ ਹੀ ਦਿੰਦਾ, ਦੁੱਖ ਨਹੀਂ ਦਿੰਦਾ। ਪਰ ਹੇ ਸਾਹਿਬ ਮਾਲਕ, ਜਦ ਆਪ ਤੁੱਠੇ ਪ੍ਰਸੰਨ ਹੋਵੇਗੇ ਤਾਂ ਹੀ ਇਹ ਨਾਮਦਾਨ ਪਾਵਾਂਗਾ ਨਾ। ਤੁਸੀਂ ਕਿਰਪਾ ਕਰੋ, ਮੈਨੂੰ ਨਾਮ ਜਪਣਾ ਬਖਸ਼ੋ, ਮੇਰੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕ ਦਿਓ, ਬਸ ਫਿਰ ਮੈਂ ਨਾਮ ਜਪਣ ਲੱਗ ਜਾਵਾਂਗਾ। ਸੂਹੀ ਮਹੱਲਾ ਪੰਜਵਾ, ਵਿਸਰੈ ਨਾਹੀ ਜਿਤ ਤੂੰ ਕਬਹੂ, ਸੋ ਥਾਨ ਤੇਰਾ ਕਿਹਾ। ਜਗਿਆਸੂ ਬੇਨਤੀ ਕਰਦਾ, ਸੋ ਥਾਨ ਤੇਰਾ ਕਿਹਾ, ਉਹ ਆਪ ਜੀ ਦਾ ਕਿਹੜਾ ਸਥਾਨ ਹੈ ਜਿੱਥੇ ਬੈਠਣ ਕਰਕੇ ਤੂੰ ਕਦੇ ਨਹੀਂ ਭੁੱਲਦਾ, ਕਿਰਪਾ ਹੋ ਜਾਂਦੀ ਹੈ। ਆਠ ਪੈਰ ਜਿਤ ਤੁਧ ਧਿਆਈ, ਨਿਰਮਲ ਹੋਵੈ ਦੇਹਾ, ਜਿੱਥੇ ਪਹੁੰਚ ਕੇ ਅੱਠੇ ਪੈਰ ਤੈਨੂੰ ਧਿਆਉਣਾ ਕਰਾਂ, ਤਾਂ ਕਿ ਮੇਰਾ ਜਿਹੜਾ ਦੇਹਾ ਸਰੀਰ ਹੈ ਇਹ ਨਿਰਮਲ ਹੋ ਜਾਵੇ। ਮੇਰੇ ਰਾਮ ਹਾਂ ਸੋ ਥਾਨ ਭਾਲਣ ਆਇਆ, ਇਹ ਮੇਰੇ ਰਾਮ ਵਾਹਿਗੁਰੂ ਪਰਮੇਸ਼ਰ ਰਮੇ ਹੋਏ ਪਰਮਾਤਮਾ, ਹਾਂ ਤੋਂ ਭਾਵ ਮੈਂ ਉਹ ਥਾਂ ਢੂੰਡਣ ਆਇਆ ਭਾਲਣ ਆਇਆ ਹਾਂ। ਖੋਜਤ ਖੋਜਤ ਭਇਆ ਸਾਧ ਸੰਗ, ਤਿੰਨ ਸਰਣਾਈ ਪਾਇਆ ਰਹਾਉ। ਢੂੰਡਦਿਆਂ ਢੂੰਡਦਿਆਂ ਸੰਤਾਂ ਦਾ ਸਤਸੰਗ ਪ੍ਰਾਪਤ ਹੋਇਆ, ਉਹਨਾਂ ਦੀ ਸ਼ਰਨੀ ਆ ਕੇ ਇਹ ਗਿਆਨ ਪਾਇਆ ਹੈ। ਸਾਧ ਸੰਗਤ ਵਿੱਚ ਆ ਕੇ ਕਿਰਪਾ ਹੋਈ ਆ। ਹੋਰ ਕੋਈ ਥਾਂ ਨਹੀਂ ਜਿੱਥੇ ਨਾਮ ਦੀ ਦਾਤ ਮਿਲੇ। ਸਤਸੰਗਤ ਕਰਿਆ ਕਰੋ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਵੇਦ ਪੜ੍ਹੇ ਪੜ੍ਹ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ। ਵੇਦਾਂ ਨੂੰ ਪੜ੍ਹਦੇ ਪੜ੍ਹਦੇ ਸਭ ਬ੍ਰਹਮੇ ਹਾਰ ਗਏ। ਬ੍ਰਹਮੇ ਬਹੁ ਵਾਚਕ ਹੈ, ਬਹੁਤੇ ਬ੍ਰਹਮੇ, ਇੱਕ ਨਹੀਂ ਹੈ ਬ੍ਰਹਮਾ। ਬਹੁ ਬ੍ਰਹਮਾ ਤਾਂ ਇੱਕ ਥਾਂ ਹੈ ਪਰਮੇਸ਼ਰ ਦੀ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਕੀ ਕਹਿੰਦੇ, ਕਰੋੜਾਂ ਬ੍ਰਹਮੇ ਨੇ ਜੱਗ ਨੂੰ ਸਾਜਣ ਵਾਸਤੇ ਲਾਏ ਹੋਏ, ਇੱਕ ਨਹੀਂ ਹੈ। ਉਹਨਾਂ ਨੇ ਇੱਕ ਤਿਲ ਮਾਤਰ ਵੀ ਉਸ ਪ੍ਰਭੂ ਦੀ, ਪਰਮੇਸ਼ਰ ਦੀ ਕੀਮਤ ਨਹੀਂ ਪਾਈ। ਇਹ ਚਾਰ ਮੂੰਹਾਂ ਵਾਲਾ ਵੀ ਹੈ ਬ੍ਰਹਮਾ, ਅੱਠ ਵਾਲਾ ਵੀ ਹੈ, ਸੋਲ੍ਹਾਂ ਵਾਲਾ ਵੀ ਹੈ, 32-64 ਇੱਦਾਂ ਹਜ਼ਾਰ ਮੂੰਹਾਂ ਤੱਕ ਵੀ ਹੈ। ਇਹ ਕਈ ਕੁਛ ਹੈ ਕੁਦਰਤ ਵਿੱਚ, ਗਾਂ ਗਾਂ ਬੜਾ ਕੁਛ ਹੈ। ਪਰ ਇਹ ਰੌਕਟ 'ਤੇ ਜਾ ਕੇ ਨਹੀਂ ਦੇਖਿਆ ਜਾ ਸਕਦਾ, ਇਹ ਅਵਸਥਾ 'ਤੇ ਜਾਣਾ ਪੈਂਦਾ। ਅਵਸਥਾ ਬਣਦੀ ਤਾਂ ਪਤਾ ਲੱਗਦਾ ਹੈ ਵੀ ਇਹ ਕੀ ਅੱਗੇ ਅੱਗੇ। ਉਹ ਪਾਸਾ ਤਾਂ ਆਪਾਂ ਦੇਖਿਆ ਹੀ ਨਹੀਂ ਕਿਸੇ ਨੇ। ਸੋ ਇਸ ਕਰਕੇ ਰੂਹਾਨੀਅਤ ਦੀਆਂ ਚੀਜ਼ਾਂ ਦੇ ਉੱਤੇ ਕਿੰਤੂ ਕਰ ਜਾਂਦੇ ਸਾਰੇ ਜਾਣੇ। ਸਾਡੇ ਬਾਹਲੇ ਤਾਂ ਕਹਿੰਦੇ ਜੇਤਾ ਪੜ੍ਹਿਆ ਤੇਤਾ ਕੱਢਿਆ ਹੋਏ ਬੈਠੇ ਜਿਹੜੇ। ਸੋ ਜਿਵੇਂ ਗੁਰੂ ਨਾਨਕ ਦੇਵ ਜੀ ਬਾਰੇ ਕਿੰਤੂ ਕਰਦੇ ਸੀਗੇ, ਆਖੇ ਉਹ ਐਡੀ ਦੂਰ ਆਇਆ ਅੱਖਾਂ ਬੰਦ ਕਰਕੇ ਕਿਵੇਂ ਚਲੇ ਜਾਂਦੇ ਸੀ। ਉਹ ਚਲੇ ਜਾਂਦੇ ਆ, ਉਹ ਤਾਂ ਸਾਡੇ ਪਿਤਾ ਜੀ ਵੱਡੇ ਨੇ, ਤਾਂ ਸਾਡੇ ਸੰਤ ਮਹਾਤਮਾ ਚਲੇ ਜਾਂਦੇ ਨੇ। ਮੈਂ ਆਪ ਦੇਖਦਾ ਰਿਹਾ, ਹੋਰ ਤੁਹਾਨੂੰ ਮੈਂ ਕੀ ਦੱਸਾਂ। ਇਸ ਕਰਕੇ ਇਹ ਤਾਂ ਸਾਰੇ ਮਹਾਤਮਾ, ਸੰਤ ਕਰਤਾਰ ਸਿੰਘ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਪੁੱਛਿਆ, ਬ੍ਰਹਮ ਗਿਆਨੀ ਇੱਕ ਸਮੇਂ ਕਿੰਨੇ ਰੂਪ ਧਾਰ ਸਕਦਾ ਮਹਾਰਾਜ? ਕਹਿੰਦੇ ਕੀ ਲੈਣਾ ਤੂੰ ਬਈ, ਆਪਣਾ ਸੇਵਾ ਕਰ। ਫਿਰ ਬੇਨਤੀ ਕੀਤੀ, ਨਹੀਂ ਜੀ ਮੇਰੇ ਮਨ 'ਚ ਆਇਆ। ਕਹਿੰਦੇ ਬਈ 100 ਰੂਪ ਧਾਰ ਕਰ ਸਕਦਾ ਬ੍ਰਹਮ ਗਿਆਨੀ ਇੱਕ ਸਮੇਂ 'ਚ। ਅਤੇ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਤਿਗੁਰੂ ਦਾ ਅਲੋਪ ਹੋਣਾ, ਪ੍ਰਗਟ ਹੋਣਾ ਕੋਈ ਖਾਸ ਗੱਲ ਨਹੀਂ ਗੀ, ਕਿਉਂਕਿ ਉਹ ਸਰਬ ਵਿਆਪਕ ਹੋਣ ਕਰਕੇ ਜਿੱਥੇ ਮਰਜ਼ੀ ਅਲੋਪ ਹੋ ਜਾਣ, ਜਿੱਥੇ ਮਰਜ਼ੀ ਪ੍ਰਗਟ ਹੋ ਜਾਣ, ਉਹਨਾਂ ਦਾ ਜਾਣਾ ਆਉਣਾ ਨਹੀਂ ਹੁੰਦਾ। ਉਹਨਾਂ ਦਾ ਜਾਣਾ ਜਾਂ ਆਉਣਾ ਇਹ ਗੱਲਾਂ ਨਹੀਂ ਹੁੰਦੀਆਂ ਉਹਨਾਂ 'ਚ। ਬਸ ਉਹਨਾਂ ਨੇ ਵਾਹਿਗੁਰੂ ਕਹਿ ਕੇ ਧਿਆਨ ਧਰਦਿਆਂ ਹੀ ਜਿੱਥੇ ਧਿਆਨ ਕੀਤਾ ਉੱਥੇ ਪ੍ਰਗਟ ਹੋ ਗਏ। ਸਤਿਗੁਰੂ ਭਾਵੇਂ ਲੱਖਾਂ ਥਾਵਾਂ 'ਤੇ ਪ੍ਰਗਟ ਹੋ ਜਾਣ, ਜਿਵੇਂ ਸੋ ਕਾਲਾ ਫਕੀਰ ਆਇਆ ਸੀ ਨਾ ਮਹਾਰਾਜ ਕੇ, ਇੱਕ ਨਾਲ 10 ਸਾਲ ਦਾ ਬੱਚਾ ਵੀ ਸੀ ਉਹਦੇ। ਕਾਲਾ ਗਊਆਂ ਦਾ ਦੁੱਧ ਚਵਾ ਕੇ ਉਹ ਗਾਗਰ ਜੀ ਬੱਚੇ ਦੇ ਸਿਰ 'ਤੇ ਰਖਾ ਲਿਆ। 6ਵੇਂ ਪਾਤਸ਼ਾਹ ਦੇਖਿਆ ਵੀ ਬੱਚੇ ਦੇ ਸਿਰ 'ਤੇ ਦੁੱਧ ਰਖਾਈ, ਫਿਰ ਤਾਂ ਬੜਾ ਆਕੜਿਆ। ਖੁੰਡੀ ਜੀ ਫੜੀ ਵੀ ਮੈਂ ਪਤਾ ਨਹੀਂ ਕੀ ਬਣ ਗਿਆ, 4 ਕਰਾਮਾਤਾਂ ਜੀ ਆ ਗਈਆਂ। ਮਹਾਰਾਜ ਕਹਿੰਦੇ ਦੁੱਧ ਤਾਂ ਲੰਗਰ 'ਚ ਲੈ ਜਾਓ। ਅਤੇ ਬੱਚੇ ਨੂੰ ਕਹਿੰਦੇ ਉਰੇ ਆ ਬੱਚਾ, ਖੁਸ਼ ਹੋ ਕੇ ਉਹਦੇ ਸਿਰ 'ਤੇ ਹੱਥ ਰੱਖਿਆ। ਕਹਿੰਦੇ ਕੀ ਦਿਖਦਾ? ਦਿਖਦਾ ਕੁਛ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਤੁਸੀਂ ਕਾਬਲ ਦੇ ਵਿੱਚ ਇੱਕ ਫਕੀਰ ਹੈ, ਦਰਖਤ ਦੀ ਟਾਹਣੀ ਫੜ ਕੇ ਤਪ ਕਰ ਰਿਹਾ, ਉਹਨੂੰ ਦਰਸ਼ਨ ਦੇ ਰਹੇ ਹੋ। ਕਾਲਾ ਬੜਾ ਔਖਾ ਹੋਇਆ ਫਕੀਰ ਹੈ, ਇਹ ਬੱਚੇ ਨੂੰ ਇੰਨੀ ਸ਼ਕਤੀ ਦੇ ਦਿੱਤੀ ਮਹਾਰਾਜ ਨੇ। ਉਹਨੇ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਸਾਰੀ ਸ਼ਕਤੀ ਖੋਲ੍ਹੀ ਸਾਹਮਣੇ ਮਹਾਰਾਜ ਦੇ। ਮਹਾਰਾਜ ਨੇ ਕਾਲੇ ਫਕੀਰ ਦੀ ਜਿਹੜੀ ਪਿਛਲੀ ਵੀ ਸੀ ਨਾਲ ਹੋਣ ਵਾਲੀ ਸਾਰੀਆਂ ਹੀ ਖੋਲ੍ਹੀਆਂ। ਜਾ ਭਾਜਾ ਕਹਿੰਦੇ ਇਹਨੂੰ ਮੈਂ ਸ਼ਕਤੀ ਤਾਂ ਦਿੱਤੀ ਸੀ ਵੀ ਇਹ ਸਿਰ 'ਤੇ ਗਾਗਰ ਲਿਆ, ਮੈਂ ਸੇਵਾ 'ਤੇ ਖੁਸ਼ ਹੋਇਆ ਇਹਦੀ 'ਤੇ। ਇਸ ਕਰਕੇ ਇਹ ਤਾਂ ਬੜੀਆਂ ਅੱਗੇ ਅੱਗੇ ਚੀਜ਼ਾਂ, ਤੁਸੀਂ ਤਾਂ ਲਿਖੋ, ਪਤਾ ਨਹੀਂ ਕਿੱਥੇ ਬੈਠੇ ਹੋ, ਨਿਆਣਿਆਂ ਵਾਂਗੂ ਟੈਂ ਟੈਂ ਕਰੀ ਜਾਂਦੇ ਹੋ, ਬਿਲਕੁਲ ਕੱਖ ਦਾ ਨਹੀਂ ਪਤਾ ਹੈ। ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਜੇ ਸੰਤਾਂ ਮਹਾਤਮਾ ਨਾਲ ਰਹੋ ਤਾਂ ਦਿਖਦੀਆਂ। ਪੂਰਨ ਗੁਰਮੁਖਾਂ ਦੇ ਨਾਲ ਰਹੋ। ਅਜਾ ਮਹਾਂਪੁਰਖਾਂ ਨੂੰ ਇੱਕ ਵਾਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ 15 ਦਿਨ ਦੇ ਅੰਦਰ ਜਾਣਾ ਪਿਆ। ਸੋ ਉਸ ਵਕਤ ਦੇਖਿਆ ਕਿੱਥੇ ਕਿੱਥੇ ਜਾ ਆਉਂਦੇ ਸੀ, ਉਹ ਰਾਤ ਨੂੰ ਹੁੰਦੇ ਹੀ ਨਹੀਂ ਸੀ, ਲੰਗਰ ਕਿਤੇ ਹੋਰ ਛਕੇ ਆਉਣਾ ਜਾ ਕੇ। ਫਿਰ ਅਫਸਰ ਕਹਿਣ ਲੱਗਿਆ, ਮਹਾਰਾਜ ਮੇਰੀ ਨੌਕਰੀ ਦਾ ਸਵਾਲ ਹੈ। ਕਹਿੰਦੇ ਕੋਈ ਤੇਰੀ ਨੌਕਰੀ ਨਹੀਂ ਕਿਤੇ ਜਾਂਦੀ। ਕਈ ਵਾਰ ਉਹ ਅਫਸਰ ਚੈੱਕ ਕਰਨ ਆਇਆ, ਕਹਿੰਦੇ ਉਹ ਤੁਸੀਂ ਪਹਿਰਾ ਕਾਹਦਾ ਰੱਖਿਆ ਹੋਇਆ? ਕਹਿੰਦੇ ਕਿਉਂ ਜੀ? ਕਹਿੰਦੇ ਸੰਤਾਂ ਬਾਹਰ ਟਹਿਲੀ ਜਾਂਦੇ ਨੇ, ਉਹ ਭੱਜਣਾ ਪੈ ਗਈਆਂ ਉਹਨਾਂ ਨੂੰ, ਇਸ ਕਰਕੇ ਉਹ ਜਦ ਅੰਦਰ ਜਾ ਕੇ ਦੇਖਦੇ ਫਿਰ ਅੰਦਰ ਹੁੰਦੇ ਨੇ। ਇਹ ਤਾਂ ਕੌਤਕ ਆਮ ਇੱਥੇ ਹੁਣ ਸਾਰੀਆਂ ਸੰਗਤਾਂ ਹੀ ਨਹੀਂ ਦੇਖੇ ਆ, ਮੇਰੀ ਤਾਂ ਸ਼ੁਰੂ ਤੋਂ ਰਹੀ ਹੋਈ ਸੰਤਾਂ ਮਹਾਤਮਾ ਨਾਲ, ਬਚਪਨ ਤੋਂ ਹੀ ਸੰਤਾਂ ਨਾਲ ਹਾਂ ਮੈਂ। ਬੇਅੰਤ ਕੌਤਕ, ਬੇਅੰਤ ਪ੍ਰਕਾਰ ਦੀ ਦੇਖੇ ਹੋਏ ਨੇ, ਕੋਈ ਐਡੀ ਗੱਲ ਨਹੀਂ। ਉਹ ਮਹਾਂਪੁਰਖਾਂ ਲਈ ਕੋਈ ਖਾਸ ਗੱਲ ਨਹੀਂ ਹੁੰਦੀ, ਇਹ ਐਡੀ ਘਬਰਾਉਣ ਵਾਲੀ ਗੱਲ ਨਹੀਂ ਕਿ ਵੀ ਉਹ ਐਂ ਹੋ ਗਿਆ ਉਹ ਹੋ ਗਿਆ, ਪਤਾ ਨਹੀਂ ਸੱਚ ਹੈ ਕਿ ਝੂਠ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਸਾਧਿਕ ਸਿੱਧ ਫਿਰੈ ਬਿਲ ਲਾਤੇ ਤੇ ਪੀ ਮੋਹੇ ਮਾਈ। ਸਾਧਕ ਹੁੰਦਾ ਸਾਧਨਾ ਦੇ ਕਰਨ ਵਾਲੇ, ਤੇ 84 ਸਿੱਧ ਸਭ ਵਿਰਲਾਪ ਕਰਦੇ ਫਿਰਦੇ ਆ, ਕਿਉਂਕਿ ਉਹ ਵੀ ਮਾਇਆ ਦੇ ਮੋਹੇ ਪਏ ਨੇ, ਮਾਇਆ ਨੇ ਉਹਨਾਂ ਨੂੰ ਵੀ ਮੋਹ ਲਿਆ ਹੈ। 10 ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਧੂਤਾ। 24 ਅਵਤਾਰਾਂ ਵਿੱਚੋਂ 10 ਅਵਤਾਰ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਨਰਸਿੰਘ ਆਦਿਕ ਰਾਜਾ ਰੂਪ ਹੋ ਕੇ ਵਰਤ ਰਹੇ ਨੇ। ਦੋ ਬਨ ਚਰ, ਦੋ ਬਾਰ ਚਰ, ਚਾਰ ਵਿਪਰ, ਦੋਇ ਭੂਪ, ਇਨ ਦਹਿਸਨ ਕੋ ਬੰਦ ਕਹਿ ਤੁਲਸੀ ਤਰ ਭਵ ਸਿੰਧ। ਇਸ ਤਰ੍ਹਾਂ ਦੋ ਬਨ ਜੰਗਲ ਵਿੱਚ ਚਰ ਫਿਰਨ ਵਾਲੇ, ਵਰਾਹ ਹੁੰਦਾ ਸੂਰ ਅਤੇ ਨਰਸਿੰਘ ਅਵਤਾਰ, ਦੋ ਬਾਰ ਚਰ ਬਾਰ ਹੁੰਦਾ ਜਲ ਵਿੱਚ ਰਹਿਣ ਵਾਲੇ ਮੱਛ ਅਤੇ ਕੱਛ ਅਵਤਾਰ, ਚਾਰ ਵਿਪਰ ਬ੍ਰਾਹਮਣ ਜਾਤੀ ਵਿੱਚੋਂ ਹੋਏ ਨੇ, ਬੋਧਾ ਅਵਤਾਰ ਪਰਸ਼ੁਰਾਮ, ਨੇਕ ਲੰਕ ਅਤੇ ਬਾਵਨ ਅਵਤਾਰ, ਦੋਏ ਭੂਪ ਦੋ ਰਾਜਾ ਰੂਪ ਹੋਏ ਨੇ ਇਹ ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ। ਪਰ ਇਹਨਾਂ ਦਸਾਂ ਅਵਤਾਰਾਂ ਨੇ ਵੀ ਉਹਦਾ ਅੰਤ ਨਹੀਂ ਪਾਇਆ। ਚੌਵੀ ਅਵਤਾਰਾਂ ਵਿੱਚੋਂ ਦਸ ਅਵਤਾਰ ਸ੍ਰੇਸ਼ਠ ਹੋਏ ਨੇ ਅਤੇ ਪ੍ਰਿਥੂ ਆਦਿਕ ਰਾਜੇ ਅੰਸਾ ਅਵਤਾਰ ਰੂਪ ਹੋ ਕੇ ਵਰਤ ਰਹੇ ਨੇ। ਅਵਧੂਤ ਜੋ ਸ਼ਿਵ ਜੀ ਹਨ, ਸ਼ਿਵ ਜੀ ਅਤੇ ਅਵਧੂਤਾ ਹੁੰਦਾ ਦੱਤਾਤ੍ਰੇ, ਉਹਨਾਂ ਦਾ ਲੜਕਾ ਜਿਹੜਾ ਸੀ, ਇਸ ਪ੍ਰਕਾਰ ਗੁਰੂ ਉਹਨਾਂ ਦਾ ਜਿਹੜਾ ਸੀਗਾ ਤਾਂ ਕਾਰਤਿਕ ਦਾ। ਇਸ ਤਰ੍ਹਾਂ ਇਹ ਕਈ ਪ੍ਰਕਾਰ ਦੇ ਅਵਤਾਰ ਸੰਸਾਰ ਦੇ ਅੰਦਰ ਹੋਏ ਨੇ। ਤਿੰਨ ਪੀ ਅੰਤ ਨਾ ਪਾਇਓ ਤੇਰਾ, ਲਾਏ ਥੱਕੇ ਬਿਧੂਤਾ, ਇਹ ਸਭ ਭੂਤੀਆਂ ਲਗਾ ਲਗਾ ਕੇ ਥੱਕ ਗਏ ਨੇ, ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਜਿਹੜਾ ਸੀ ਅਤੇ ਇਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਹੈ। ਉਹਨਾਂ ਨੇ ਵੀ ਆਪਦਾ ਅੰਤ ਨਹੀਂ ਪਾਇਆ, ਸਾਰੇ ਵਿਭੂਤੀਆਂ ਲਾ ਲਾ ਕੇ ਥੱਕ ਗਏ ਹਨ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ, ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ। ਜਦ ਹਰੀ ਦੇ ਸੰਤਾਂ ਨੇ ਨਾਮ ਸਿਮਨ ਵਿੱਚ ਰਸ ਹੁੰਦਾ ਪ੍ਰੇਮ ਕਰਕੇ ਪਰਮੇਸ਼ਰ ਦੇ ਮੰਗਲ ਰੂਪ ਜਸ ਨੂੰ ਗਾਇਆ ਤਾਂ ਸਹਿਜ ਸੁਖ ਅਚੁੱਤ ਸੁਖ ਦੇ ਆਨੰਦ ਨੂੰ ਫਿਰ ਜਾ ਕੇ ਕਿਤੇ ਮਾਣਿਆ। ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾਂ ਮਨ ਤਨ ਹਰ ਹਰ ਧਿਆਇਆ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਚਨ ਫਰਮਾਉਂਦੇ ਨੇ, ਜਿਸ ਵੇਲੇ ਪੂਰਿਆਂ ਗੁਰਾਂ ਦਾ ਸਫਲ ਦਰਸ਼ਨ ਮਿਲਿਆ ਤਾਂ ਹੀ ਮੈਂ ਮਨ ਤਨ ਵਿੱਚ ਹਰ ਹਰ ਨਾਮ ਨੂੰ ਧਿਆਉਣਾ ਕੀਤਾ। ਸੂਹੀ ਮਹੱਲਾ ਪੰਜਵਾ, ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾ ਗਾਤੀ ਲੂਟੈ। ਜੋ ਪਖੰਡ ਭਾਵ ਦਿਖਾਵੇ ਰੂਪ ਕਰਮ ਧਰਮ ਦਿਸਦੇ ਨਾ, ਬਾਹਰਲੇ ਪਖੰਡ ਜਿਹਾ ਕਰੀ ਜਾਂਦੇ ਲੋਕ, ਦਿਖਾਵਾ ਕਰੀ ਜਾਂਦੇ ਨੇ, ਉਹਨਾਂ ਕਰਮਾਂ ਧਰਮਾਂ ਨੂੰ ਪਰਲੋਕ ਰਸਤੇ 'ਚ ਜਮ ਜਾਗਾਤੀ ਮਸੂਲੀਏ ਲੁੱਟ ਲੈਂਦੇ ਨੇ। ਕਰਮ ਧਰਮ ਕਿਸੇ ਕੰਮ ਨਹੀਂ ਆਉਂਦੇ ਹੈ। ਐਵੇਂ ਸੰਗਤ ਵਿੱਚ ਦਾਲਾਂ 'ਚ ਕੁਛ ਪਾ ਕੇ ਲਿਆਈ ਜਾਂਦੇ ਨੇ, ਕੋਈ ਕੜਾਹ 'ਚ ਪਾ ਕੇ ਲਿਆਈ ਜਾਂਦੇ ਘਰੋਂ ਬਣਾ ਕੇ। ਕਰਮ ਧਰਮ ਜੇ ਕਰੀ ਜਾਣੇ, ਮੈਂ ਉੱਥੇ ਆਹ ਕਰਿਆ, ਇਹ ਕੋਈ ਕੰਮ ਹੈ? ਸਤਿਗੁਰੂ ਕਹਿੰਦੇ ਇਹ ਨਾ ਕਰੋ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਸ ਲਈ ਭਾਈ ਕਰਤੇ ਪੁਰਖ ਦਾ ਪਰਮਾਤਮਾ ਦਾ ਨਿਰਵਾਣ ਹੁੰਦਾ ਇੱਕ ਰਸ ਕੀਰਤਨ ਗਾਉਣਾ ਕਰੋ, ਜਿਸਦੇ ਨਿਮਖ ਮਾਤਰ ਸਿਮਰਨ ਕਰਨ ਨਾਲ ਜਮ ਦੇ ਦੁੱਖਾਂ ਤੋਂ ਛੁੱਟ ਜਾਈਦਾ। ਕੀਰਤਨ ਜੇ ਕਰੋ ਨਾ ਨਿਰਵਾਣ ਹੋ ਕੇ, ਅਮੰਗ ਨਿਰਛਿਤ ਨਿਕਾਮ, ਫਿਰ ਕਿਰਪਾ ਬਹੁਤ ਹੁੰਦੀ ਹੈ। ਜੇ ਕੀਰਤਨ ਆਪਾਂ ਮਾਇਆ ਦੀ ਇੱਛਾ ਰੱਖ ਕੇ ਕਰਦੇ ਹਾਂ, ਫਿਰ ਮਾਇਆ ਤਾਂ ਮਿਲ ਜਾਂਦੀ, ਫਿਰ ਉਹ ਗੱਲ ਨਹੀਂ ਬਣਦੀ। ਮਨ ਦੀ ਸ਼ੁੱਧੀ ਲਈ ਜਿਹੜਾ ਕੀਰਤਨ ਕਰਨਾ, ਉਹ ਤਾਂ ਨਿਸ਼ਕਾਮ ਹੋ ਕੇ ਕਰਨਾ। ਜਿਵੇਂ ਉੱਥੇ ਸੀਗੇ ਸਿੰਘ ਆਪਣਾ ਮਲੇਸ਼ੀਆ ਵੱਲ ਗਏ, ਤਾਂ ਇੱਕ ਗਾਹਾਂ ਹੋਰ ਸ਼ਹਿਰ ਗਏ ਸੀਗੇ, ਉਹ ਸ਼ਾਮ ਨੂੰ ਪੰਜ ਕੁ ਜਾਣੇ ਹੀ ਬੈਠਦੇ ਹੁੰਦੇ ਕੀਰਤਨ ਕਰਨ, ਘਰੇ ਹੀ ਆਪਦਾ ਆਨੰਦ ਲੈਣ ਨੂੰ। ਕਹਿੰਦੇ ਅਸੀਂ ਥੋੜ੍ਹੇ ਦਿਨ ਕੀਰਤਨ ਕੀਤਾ, ਵਾਹ ਹੋ ਗਈ ਕਿਰਪਾ ਸਾਰਿਆਂ 'ਤੇ। ਇਸ ਕਰਕੇ ਹੈ ਕਿ ਮਹਾਰਾਜ ਕਿਰਪਾ ਕਰਦੇ ਨੇ। ਸੰਤੋ ਸਾਗਰ ਪਾਰ ਉਤਰੀ ਹੈ, ਸੰਤੋ ਸੰਤਾਂ ਦੁਆਰੇ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਕਰੀਏ। ਹੁਣ ਬਚਨ ਕਮਾਉਣ ਦੀ ਗੱਲ ਕਰਦੇ ਨੇ ਮਹਾਂਪੁਰਖਾਂ ਦਾ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਜਿਹੜਾ ਕੋਈ ਸੰਤਾਂ ਦਾ ਬਚਨ ਕਮਾਵੇਗਾ, ਉਹ ਗੁਰਾਂ ਦੀ ਕਿਰਪਾ ਨਾਲ ਤਰ ਜਾਏਗਾ, ਕਿਉਂਕਿ ਬਚਨ ਤਾਂ ਉਹਨਾਂ ਨੇ ਗੁਰਾਂ ਦਾ ਹੀ ਦੱਸਣਾ ਹੁੰਦਾ। ਮਹਾਤਮਾ ਨੇ ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਿਸੇ ਨੂੰ ਕਹਿ ਜਾਣ ਭਾਈ ਤੂੰ ਆਹ ਕਰਮ ਕਰੀ, ਬਸ ਉਹਨੇ 'ਚ ਹੀ ਭਲਾ ਹੋ ਜਾਂਦਾ। ਕਿਸੇ ਨੂੰ ਕਹਿ ਜਾਂਦੇ ਭਾਈ ਤੂੰ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰੀ ਭਾਈ, ਉਹ ਜੇ ਪੱਕਾ ਮੰਨਦਾ ਰਹੇ ਨਾ ਕਿਰਪਾ ਹੋ ਜਾਂਦੀ ਹੈ। ਕਿਸੇ ਨੂੰ ਕੋਈ ਬਚਨ ਕਰ ਜਾਂਦੇ ਨੇ, ਕਿਸੇ ਨੂੰ ਕੋਈ ਕਰ ਜਾਂਦੇ ਨੇ। ਕੋਟ ਤੀਰਥ ਮੱਜਣ ਇਸ ਨਾਨਾ, ਇਸ ਕਲਮਹਿ ਮਹਿਲ ਭਰੀਜੈ। ਭਾਵੇਂ ਕਰੋੜਾਂ ਤੀਰਥਾਂ ਪਰ ਜਾ ਕੇ ਪੁਰਬਾਂ ਦੇ ਇਸ਼ਨਾਨ ਵੀ ਕਰ ਲਵੇ, ਤਾਂ ਵੀ ਇਹ ਕਲਯੁੱਗ ਦੇ ਵਿੱਚ ਜੀਵ ਪਾਪਾਂ ਰੂਪੀ ਹੰਕਾਰ ਅਭਿਮਾਨ ਰੂਪੀ ਮੈਲ ਨਾਲ ਭਰਿਆ ਹੀ ਜਾਂਦਾ। ਫਿਰ ਨਿਰਮਲ ਕਿਵੇਂ ਹੋਵੇ ਜੀ? ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਕਹਿੰਦੇ ਸਾਧ ਸੰਗਤ ਵਿੱਚ ਜਾ ਕੇ ਜੋ ਹਰੀ ਦੇ ਗੁਣਾਂ ਨੂੰ ਗਾਉਂਦਾ, ਉਹ ਆਪਣੇ ਮਨ ਨੂੰ ਨਿਰਮਲ ਕਰ ਲੈਂਦਾ ਹੈ। ਵੇਦ ਕਤੇਵ ਸਿਮਰਤ ਸਭ ਸਾਸਤ੍ਰ, ਇਨ ਪੜ੍ਹਿਆ ਮੁਕਤ ਨਾ ਹੋਈ। ਚਾਰ ਵੇਦ ਜਿਹੜੇ ਨੇ, ਕਤੇਵ, ਸਤਾਈ ਸਿਮਰਤੀਆਂ, ਛੇ ਸ਼ਾਸਤਰ ਆਦਿ ਜੋ ਗ੍ਰੰਥ ਨੇ, ਇਹਨਾਂ ਦੇ ਪੜ੍ਹਿਆ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਜੋ ਗੁਰਮੁਖ ਗੁਰਾਂ ਦੁਆਰੇ ਇੱਕ ਅੱਖਰ ਜੋ ਨਾਸ ਤੋਂ ਰਹਿਤ ਪਰਮਾਤਮਾ ਨੂੰ ਜਾਪੈ ਜਾਣਦਾ ਨਾ, ਉਹਦੀ ਪਵਿੱਤਰ ਸੋਈ ਸ਼ੋਭਾ ਹੁੰਦੀ ਹੈ। ਵੇਦਾਂ ਕਿਤੇਬਾਂ ਸਿਮਰਤੀਆਂ ਚ ਸ਼ਾਸਤਰਾਂ ਵਿੱਚ ਹੁਣ ਪੜ੍ਹ ਕੇ ਕਹਿੰਦੇ ਗੱਦੀ ਲੱਦੀ ਹੈ, ਪੜ੍ਹ ਭਰੀ ਹੈ ਸਾਖ। ਇੱਥੇ ਉਹਨਾਂ ਦੀ ਨਿੰਦਾ ਨਹੀਂ ਕਰਦੇ ਹਨ ਮਹਾਰਾਜ, ਇਹ ਕਹਿੰਦੇ ਨੇ ਭਈ ਜਿਹਨਾਂ ਨੇ ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ। ਮੇਰਾ ਜਿਉਂ ਬਿਤਾਲਿਆ ਵੇਦਾਂ 'ਚ ਸ਼੍ਰੋਮਣੀ ਸ਼ਾਸਤਰਾਂ 'ਚ ਇੱਕ ਚੀਜ਼ ਲਿਖੀ ਵੀ ਨਾਮ ਸਭ ਤੋਂ ਵੱਡਾ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਸੇ ਕਰਕੇ ਕਿਹਾ ਇੱਕ ਅੱਖਰ ਜਿਹੜਾ ਜਪਦਾ ਨਾਮ ਦਾ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕਹੋ ਸਾਂਝਾ। ਬ੍ਰਾਹਮਣ ਖੱਤਰੀ ਵੈਸ਼ ਅਤੇ ਸੂਦਰ ਇਹਨਾਂ ਚੌਹਾਂ ਵਰਨਾਂ ਨੂੰ ਸਾਡਾ ਸਾਂਝਾ ਹੀ ਉਪਦੇਸ਼ ਹੈ ਸਾਰਿਆਂ ਨੂੰ, ਕਿਉਂ ਹੁਣ ਕਲਯੁੱਗ ਹੈ। ਇਹ ਪਹਿਲਾਂ ਸੀਗੇ ਅਲੱਗ ਅਲੱਗ, ਵੀ ਖੱਤਰੀ ਦਾ ਧਰਮ ਹੈ ਉਹਦਾ, ਬ੍ਰਾਹਮਣ ਦਾ, ਸੂਦਰ ਵਾਲੇ ਉਹਨੇ ਉਹਦਾ ਕਰਮ ਕਰਨਾ, ਵੈਸ਼ ਨੇ ਉਹਦਾ ਕਰਨਾ। ਹੁਣ ਸਿੱਖ ਨੂੰ ਸਾਰਾ ਕੁਛ ਇਕੱਠਾ ਹੀ ਦੇਤਾ। ਬ੍ਰਾਹਮਣ ਕਦੋਂ ਹੈ ਇਹ? ਪੰਡਿਤ ਪੰਡਾ ਬੁੱਧੀ ਵਾਲੇ ਨੂੰ ਕਹਿੰਦੇ ਆ, ਜਦੋਂ ਇਹ ਕੀਰਤਨ ਕਰਦਾ, ਕਥਾ ਕਰਦਾ, ਪਾਠ ਕਰਦਾ। ਖੱਤਰੀ ਕਦੋਂ? ਜਦੋਂ ਜੰਗ 'ਚ ਜਾ ਕੇ ਲੜਦਾ। ਸੋ ਸੂਦਰ ਕਦੋਂ? ਜੋੜੇ ਝਾੜਦਾ, ਭਾਂਡੇ ਮਾਂਜਦਾ, ਝਾੜੂ ਦਿੰਦਾ। ਵੈਸ਼ ਖੇਤੀਬਾੜੀ ਕਰਦਾ, ਆਪਣੇ ਕੰਮ ਕਾਰ ਕਰਦਾ। ਉਪਦੇਸ਼ ਚੌਂ ਵਰਨਾ ਕੋ ਸਾਂਝਾ ਹੀ ਕਰ ਦਿੱਤਾ, ਚਾਰਾਂ ਵਰਨਾਂ ਨੂੰ ਹੁਣ ਕਲਯੁੱਗ ਦੇ ਵਿੱਚ ਸਾਂਝਾ ਹੀ ਉਪਦੇਸ਼ ਹੈ। ਭਾਈ ਜਿਹੜੇ ਜਿਹੜੇ ਕਿਰਤ ਕਰਨੀ ਆ, ਹੁਣ ਕਲ ਇੱਕ ਦੂਜੇ ਦਾ ਰਿਹਾ ਹੀ ਨਹੀਂ। ਖੱਤਰੀ ਹੋਰ ਕੋਈ ਕੰਮ ਕਰੀ ਜਾਂਦੇ ਆ, ਬ੍ਰਾਹਮਣ ਹੋਰ ਕੋਈ ਕਰੀ ਜਾਂਦੇ, ਉਹ ਆਪਦਾ ਕੰਮ ਛੱਡ ਬੈਠੇ। ਸ਼ੂਦਰ ਕੋਈ ਹੋਰ ਕਰਦੇ ਨੇ, ਵੈਸ ਸਾਰੇ ਆਪੋ ਆਪਣੀ ਕਿਰਤ ਛੱਡ ਕੇ ਇੱਕ ਦੂਜੇ ਦੀ ਕਿਰਤ ਨੂੰ ਫੜੀ ਬੈਠੇ ਆ। ਹੁਣ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਹੋਰ ਕੋਈ ਯਤਨ ਨਹੀਂ ਹੈ, ਇੱਕੋ ਹੀ ਹੀਲਾ ਵਸੀਲਾ ਦੱਸ ਦਿੰਦੇ ਆ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘੱਟ ਘੱਟ ਨਾਨਕ ਮਾਝਾ। ਮਹਾਰਾਜ ਕਥਨ ਕਰਦੇ ਨੇ ਜਿਹੜਾ ਬੰਦਾ ਗੁਰਮੁਖ ਗੁਰਾਂ ਦੁਆਰੇ ਸਾਰਿਆਂ ਘਟਾਂ ਘਟਾਂ ਦਾ ਮਾਝਾ ਹੁੰਦਾ ਵਿੱਚ ਵਿਆਪਕ ਜਾਣ ਕੇ ਇਹ ਕਲਯੁੱਗ ਦੇ ਵਿੱਚ ਹਰੀ ਨਾਮ ਜਪਦਾ ਨਾ, ਉਹ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਕਹਿਣ ਦਾ ਭਾਵ ਇਹ ਹੈ, ਖੱਤਰੀ ਨੂੰ ਵੀ, ਬ੍ਰਾਹਮਣ ਨੂੰ ਵੀ, ਸ਼ੂਦਰ ਨੂੰ ਵੀ, ਵੈਸ ਨੂੰ ਸਾਂਝਾ ਉਪਦੇਸ਼ ਕੀਤਾ ਹੈ ਭਾਈ ਭਾਈ ਨਾਮ ਜਪੋ, ਨਾਮ ਨਾਲ ਸਾਰਿਆਂ ਦੀ ਪਾਰ ਉਤਾਰੇ ਹੋਣੇ ਨੇ, ਊਂ ਨਹੀਂ ਹੋਣੇ ਹੈ। ਸੋ ਇਸ ਤਰ੍ਹਾਂ ਮਹਾਰਾਜ ਅੱਗੇ ਵਚਨ ਫਰਮਾਉਂਦੇ 748 ਅੰਗ ਤੇ। ਸੂਹੀ ਮਹੱਲਾ ਪੰਜਵਾ, ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ। ਮਹਾਂਪੁਰਖਾਂ ਦੀ ਉਪਮਾ ਕਰਦੇ ਨੇ, ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ। ਗੁਰੂ ਗ੍ਰੰਥ ਸਾਹਿਬ ਦੀ ਕਥਾ ਤਾਂਹੀਓ ਸੁਣਾਈ ਤੁਹਾਨੂੰ ਵੀ ਤੁਹਾਨੂੰ ਪਤਾ ਲੱਗ ਜਾਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੋਇਆ, ਕਿੱਥੇ ਕਿੱਥੇ ਲਿਖਿਆ ਹੋਇਆ, ਸਤਿਗੁਰੂ ਦਾ ਸੰਦੇਸ਼ ਕੀ ਆ, ਉਪਦੇਸ਼ ਕੀ ਆ, ਕੀ ਕਹਿੰਦੇ ਨੇ। ਫਿਰ ਇਹ ਸਾਰੀ ਦੁਨੀਆ ਦੇਖੀ ਹੁਣ ਔਲੇ ਵਾਲੇ ਹੋਏ ਫਿਰਦੇ ਨੇ, ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਨਾਂ ਦਾ ਕੰਮ ਠੀਕ ਨਹੀਂ ਆਉਣਾ ਹੈ। ਸਤਿਗੁਰੂ ਕੀ ਕਹਿੰਦੇ? ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ। ਇਹ ਮੇਰੇ ਭਾਈ ਹਰੀ ਦੇ ਸੰਤਾਂ ਜਿੱਦਾਂ ਹੋਰ ਨਹੀਂ ਕੋਈ। ਜੋ ਕਿਛ ਕਰੈ ਸੋਈ ਪ੍ਰਭ ਮੰਨ ਹੈ, ਓਏ ਰਾਮ ਨਾਮ ਰੰਗ ਰਾਤੇ। ਸੰਤ ਜੋ ਕੁਝ ਵੀ ਕਰਦੇ ਹੈ ਵਾਹਿਗੁਰੂ ਉਹੀ ਮੰਨ ਲੈਂਦਾ, ਕਿਉਂਕਿ ਉਹ ਸੰਤ ਰਾਮ ਦੇ ਰੰਗ ਵਿੱਚ ਰੱਤੇ ਹੋਏ ਨੇ। ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਪਰਾਤੇ ਤੋਂ ਭਾਵ ਫੜੇ ਨੇ, ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਨਾ, ਪਰਾਤੇ ਪਛਾਣਿਆ, ਉਹਨਾਂ ਦੀ ਸ਼ੋਭਾ ਸਾਰੀਆਂ ਜਗ੍ਹਾ ਦੇ ਉੱਤੇ ਹੁੰਦੀ ਹੈ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ। ਮਹਾਰਾਜ ਫਰਮਾਉਂਦੇ ਨੇ ਭਾਈ ਸੰਤਾਂ ਜਿੱਦਾਂ ਹੋਰ ਕੋਈ ਨਹੀਂ ਹੁੰਦਾ, ਮਹਾਂਪੁਰਖ ਰੱਬ ਦੇ ਸਭ ਤੋਂ ਨੇੜੇ ਹੁੰਦੇ ਨੇ। ਹੋਂ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਦੇਖੋ ਇੰਨੇ ਨੇੜੇ ਹੋ ਕੇ ਖੁਦਾ ਦੇ ਪਰਮਾਤਮਾ ਦੇ ਮਹਾਂਪੁਰਖ ਸਾਰੇ ਚਲੇ ਜਾਂਦੇ ਨੇ, ਪਤਾ ਨਹੀਂ ਲੱਗਦਾ ਬੰਦੇ ਨੂੰ ਇੰਨੀ ਉੱਚੀ ਅਵਸਥਾ ਹੋਊ ਦੇਖਣ ਨੂੰ, ਕਿਉਂਕਿ ਉਹ ਬੰਦਿਆਂ ਵਰਗਾ ਹੀ ਹੁੰਦਾ ਨਾ, ਤਾਂ ਲੱਗਦਾ ਨਹੀਂ ਵੀ ਇੰਨੀ ਉੱਚੀ ਅਵਸਥਾ ਹੋਊ। ਬੜੇ ਬੜੇ ਮਹਾਂਪੁਰਖ ਹੋ ਕੇ ਚਲੇ ਗਏ, ਕਿਸੇ ਨੇ ਪਛਾਣਿਆ ਹੀ ਨਹੀਂ, ਸਾਡੇ ਆਪਣਿਆਂ ਨੇ ਨਹੀਂ ਪਛਾਣਿਆ, ਅਤੇ ਬਾਹਰਲਿਆਂ ਨੇ ਤਾਂ ਕੀ ਪਛਾਣਨਾ। ਉਹ ਅਵਸਥਾ ਨੂੰ ਨਹੀਂ ਸਮਝ ਸਕਦੇ ਉਹਨਾਂ ਦੀ। ਭਗਤਾਂ ਬਣ ਆਈ ਪ੍ਰਭ ਆਪਣੇ ਸਿਉਂ, ਜਲ ਥਲ ਮਹੀਅਲ ਸੋਈ ਰਹਾਓ। ਭਗਤਾਂ ਦੀ ਆਪਣੇ ਵਾਹਿਗੁਰੂ ਨਾਲ ਪ੍ਰੀਤੀ ਬਣ ਆਈ ਹੈ, ਭਗਤਾਂ ਨੇ ਨਿਸ਼ਚੇ ਕੀਤਾ ਕਿ ਉਹ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਮਹੀ ਤੋਂ ਭਾਵ ਪ੍ਰਿਥਵੀ ਅਤੇ ਆਲ ਆਕਾਸ਼ ਵਿੱਚ ਪੂਰਨ ਹੈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਕੈ ਨੇੜ ਨਾ ਆਵੈ। ਕਰੋੜਾਂ ਅਪਰਾਧੀ ਸੰਤਾਂ ਦਾ ਸੰਗ ਕਰਕੇ ਤਰ ਗਏ ਨੇ, ਉਹਨਾਂ ਦੇ ਨੇੜੇ ਜਮ ਨਹੀਂ ਆਉਂਦਾ। ਜਮਦੂਤ ਤਾਂ ਇਹ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਆਪਣੇ ਲਈ ਬਹੁਤ ਵੱਡੀਆਂ ਹੁੰਦੀਆਂ, ਮਹਾਂਪੁਰਖਾਂ ਲਈ ਤਾਂ ਬੜੀਆਂ ਹੀ ਛੋਟੀਆਂ ਜਿਹੀਆਂ ਹੁੰਦੀਆਂ ਨੇ। ਸੋ ਬਾਬਾ ਆਨੰਦ ਸਿੰਘ ਦਾ ਜੀਵਨ ਸੁਣਾਉਂਦਿਆਂ ਹੋਇਆਂ ਭਾਈ ਹਰੀ ਸਿੰਘ ਡਰਾਈਵਰ ਉਹਨਾਂ ਦੇ ਨਾਲ ਜਿਹੜੇ 1933 ਤੋਂ 1943 ਤੱਕ ਉਹਨਾਂ ਸੁਣਾਇਆ, ਜਿਹੜੇ ਅੱਖੀਂ ਦੇਖੀਆਂ ਚੀਜ਼ਾਂ ਹੋਰ ਹੁੰਦੀਆਂ ਨੇ, ਬਹੁਤ ਵਧੀਆ ਸੁਣਾਉਂਦੇ ਨੇ ਬਚਨ। ਉਹ ਵੀਡੀਓ ਉਹਨਾਂ ਦੀ ਬਣੀ ਹੋਈ ਦੇਖਣ ਵਾਲੀ, ਬੜੀ ਸੁੰਦਰ ਹੈ, ਬਹੁਤ ਹੀ ਉਹਨਾਂ ਦੀ ਆਵਾਜ਼ ਵਿੱਚ ਵੀ ਰਸ ਹੈ। ਅਸੀਂ ਕਈ ਵਾਰ ਉਹਨਾਂ ਦੇ ਬਚਨ ਸੁਣਦੇ ਹਾਂ, ਹੱਸਦੇ ਵੀ ਹਾਂ, ਬਹੁਤ ਸੋਹਣੇ ਸੁਣਾਉਂਦੇ ਆ। ਉਹ ਇਸ ਪ੍ਰਕਾਰ ਹੈ ਕਿ ਮਹਾਂਪੁਰਖਾਂ ਬਚਨ ਸੁਣਾਇਆ ਕਿ ਪਟਿਆਲੇ ਵਾਲਾ ਰਾਜਾ ਭੁਪਿੰਦਰ ਸਿੰਘ ਬਹੁਤ ਬਿਮਾਰ ਹੋ ਗਏ ਜਦ, ਉਸ ਵਕਤ ਮਹਾਂਪੁਰਖਾਂ ਨੂੰ ਫਿਰ ਲੈ ਕੇ ਗਏ ਪਰਿਵਾਰ, ਬੇਨਤੀ ਕਰਕੇ ਰਾਜ ਮਾਤਾ ਜੀ ਆਪ ਤੋਂ ਕਹਿਣ ਲੱਗੇ ਜੀ ਬਿਮਾਰ। ਕਹਿੰਦੇ ਭਾਈ ਇਹ ਤਾਂ ਹੁਣ ਸਾਰਿਆਂ 'ਤੇ ਆਉਂਦੇ, ਚਲੋ ਜੀ ਬੇਨਤੀ। ਬਹੁਤ ਤਰਲੇ ਮਿੰਨਤਾਂ ਕੀਤੀ, ਪਹੁੰਚ ਗਏ ਉੱਥੇ, ਰਾਜ ਮਹਿਲਾਂ ਦੇ ਅੰਦਰ ਚਲੇ ਗਏ, ਜਾ ਕੇ ਸਾਹਮਣੇ ਖੜ੍ਹੇ ਹੋ ਗਏ। ਅਚਰਨ ਸਿੰਘ ਵਜ਼ੀਰ ਹੁੰਦੇ ਸੀ, ਉਹਨਾਂ ਨੇ ਆਵਾਜ਼ ਦਿੱਤੀ, ਸਰਕਾਰ ਬਾਬਾ ਜੀ ਆਏ, ਬੜੀ 2-4 ਆਵਾਜ਼ਾਂ ਮਾਰੀਆਂ, ਅੱਖਾਂ ਖੋਲ੍ਹੀਆਂ, ਕਿਉਂਕਿ ਤਕਲੀਫ ਬੜੀ ਸੀ ਸਰੀਰ ਨੂੰ, ਬੇਹੋਸ਼ੀ ਵਾਂਗੂ ਪਏ ਸੀ। ਜਦ ਮਹਾਂਪੁਰਖਾਂ ਨੂੰ ਖੜ੍ਹਿਆਂ ਦੇਖਿਆ, ਅੱਖਾਂ 'ਚ ਅੱਥਰੂ ਜਾਰ ਜਾਰ ਆਉਣ ਲੱਗ ਪਿਆ। ਭੁੱਚੋ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਉਹਨਾਂ ਨੂੰ, ਕਹਿੰਦੇ ਬਾਬਾ ਆਨੰਦ ਸਿੰਘ ਜੀ ਨੂੰ ਕਿ ਇਹ ਸਾਡੇ ਨਾਲ ਰਹੇ ਨੇ, ਪਿਛਲੇ ਜਨਮਾਂ 'ਚ ਤਪੱਸਿਆ ਬਹੁਤ ਹੈ ਰਾਜੇ ਦੀ, ਪਰ ਇਹਨੇ ਮੰਗ ਲਿਆ ਰਾਜ ਪਰਮੇਸ਼ਰ ਤੋਂ, ਅਸੀਂ ਮੰਗ ਲਿਆ ਭਗਤੀ ਮੰਗੀ ਹੈ, ਹੁਣ ਰਾਜ ਤਾਂ ਕਰੇਗਾ ਪਰ ਗਲਤੀਆਂ ਵੀ ਕਰੇਗਾ, ਅਤੇ ਜਾਣ ਲੱਗਿਆਂ ਨੇ ਔਖਾ ਵੀ ਬਹੁਤ ਹੋਣਾ, ਫਿਰ ਇਹ ਤੁਸੀਂ ਉਦੋਂ ਸੰਭਾਲ ਲਿਓ ਕੰਮ, ਇਹਨਾਂ ਨੂੰ ਇੱਥੋਂ ਤਕਲੀਫ ਤਾਂ ਹੋਵੇਗੀ ਪਰ ਤੁਸੀਂ ਇਹਨਾਂ ਨੂੰ ਜਾ ਕੇ ਫਿਰ ਸੁਖੱਲਾ ਕਰ ਦੇਣਾ। ਕਹਿੰਦੇ ਜੀ ਠੀਕ ਹੈ। ਉਸ ਵਕਤ ਕਹਿੰਦੇ ਭਾਈ ਸਾਨੂੰ ਹੁਕਮ ਹੈ ਸਾਡੇ ਬਾਬਿਆਂ ਦਾ, ਮਹਾਂ ਹਰਨਾਮ ਸਿੰਘ ਜੀ ਦਾ, ਵੀ ਤੁਹਾਨੂੰ ਅਸੀਂ ਸੁਖੱਲੇ ਕਰਨਾ। ਹੁਣ ਨੇਤਰ ਬੰਦ ਕਰਕੇ ਖੜ੍ਹ ਗਏ, 2-3 ਮਿੰਟਾਂ ਬਾਅਦ ਖੋਲ੍ਹੇ, ਕਹਿੰਦੇ ਚੰਗਾ ਬਈ ਦਰਗਾਹ 'ਚ ਤੇਰਾ ਲੇਖਾ ਪੜਾ ਆਏ ਹਾਂ, ਜਾ ਹੁਣ ਖੱਲਾ ਜਾਏਗਾ, ਠੀਕ ਆ ਅੱਗੇ ਤੇਰਾ ਕਰਮ ਹੈ। ਇਸ ਤਰ੍ਹਾਂ ਹੁੰਦਾ ਕਿ ਮਹਾਂਪੁਰਖ ਤਾਂ ਬੜਿਆਂ ਬੜਿਆਂ ਦੇ ਲੇਖੇ ਪੜਵਾ ਦਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਉਹਨਾਂ ਲਈ ਕੋਈ ਖਾਸ ਗੱਲ ਨਹੀਂ ਹੁੰਦੀ, ਕੋਈ ਔਖਾ ਨਹੀਂ ਹੁੰਦਾ। ਪਰ ਇਹ ਹੈ ਵੀ ਹੁਣ ਜਿਹਦੇ ਕਰਮ ਮਾੜੇ ਹੁੰਦੇ ਨੇ, ਉਹਨਾਂ ਦੇ ਕਰਮ ਉਹਨਾਂ ਨੂੰ ਪੁੱਠੇ ਪਾਸੇ ਲਾ ਕੇ ਨਿੰਦਿਆ ਕਰਵਾ ਦਿੰਦੇ ਨੇ, ਉਹ ਪੁੱਠਾ ਹੀ ਦੂਰੋਂ ਖੜ੍ਹੇ ਰੌਲਾ ਪਾਈ ਜਾਂਦੇ, ਹਲੇ ਉਹਨਾਂ ਨੇ ਤਰਨਾ ਨਹੀਂ ਹੁੰਦਾ, ਤਾਂ ਇਸ ਤਰ੍ਹਾਂ ਹੋ ਜਾਂਦਾ ਹੁੰਦਾ। ਵੱਡੇ ਵੱਡੇ ਮਹਾਂਪੁਰਖ ਹੋਏ ਸੰਸਾਰ 'ਤੇ, ਵਿੱਚ ਵਿੱਚ ਗਲਤੀਆਂ ਵਾਲੇ ਵੀ ਹੋ ਗਏ, ਇਹਨਾਂ ਨੇ ਸਾਰਿਆਂ ਦੀ ਬਦਨਾਮੀ ਕਰਤੀ। ਗਲਤੀਆਂ ਵਾਲਿਆਂ ਨੇ ਇਹ ਨਹੀਂ ਦੇਖਿਆ ਵੀ ਸਾਡੇ ਵੱਡਿਆਂ ਦੀ ਪੱਗ ਨੂੰ ਦਾਗ ਲੱਗਦਾ, ਉਹ ਗਲਤੀਆਂ ਕਰਤੀਆਂ ਉਹਨਾਂ ਨੇ, ਇਸ ਕਰਕੇ ਉਹ ਬਦਨਾਮ ਕਰ ਦਿੱਤੇ। ਪਰ ਸਾਰੇ ਮਹਾਂਪੁਰਖਾਂ ਨੂੰ ਸਾਰੇ ਜਾਣੇ ਨਾ ਕਿਹਾ ਕਰੋ, ਕਿਉਂਕਿ ਸਤਿਗੁਰੂ ਦੇਖੋ ਕਿੰਨੀ ਉਪਮਾ ਕਰਦੇ ਮਹਾਂਪੁਰਖਾਂ ਸਾਰਿਆਂ ਦੀ। ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀਅਲ ਸੋਈ ਰਹਾਓ। ਭਗਤਾਂ ਦੀ ਆਪਣੇ ਵਾਹਿਗੁਰੂ ਨਾਲ ਪ੍ਰੀਤੀ ਬਣ ਆਈ ਹੈ, ਭਗਤਾਂ ਨੇ ਨਿਸ਼ਚੇ ਕੀਤਾ ਕਿ ਉਹ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਪ੍ਰਿਥਵੀ ਅਤੇ ਆਕਾਸ਼ ਵਿੱਚ ਪੂਰਨ ਵਿਆਪਕ ਹੈ, ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਕੈ ਨੇੜ ਨ ਆਵੈ। ਕਰੋੜਾਂ ਅਪਰਾਧੀ ਸੰਤਾਂ ਦਾ ਸੰਗ ਕਰਕੇ ਤਰ ਕੇ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ। ਜਨਮ ਜਨਮ ਕਾ ਵਿਛੜਿਆ ਹੋਵੈ, ਤਿੰਨ ਹਰ ਸਿਉ ਆਣ ਮਿਲਾਵੈ। ਜਿਹੜਾ ਜੀਵ ਜਨਮਾਂ ਜਨਮਾਂ ਦਾ ਵਿਛੜਿਆ ਹੁੰਦਾ, ਉਹਨੂੰ ਆਣ ਹੁੰਦਾ ਲਿਆ ਕੇ ਹਰੀ ਨਾਲ ਮਿਲਾ ਦਿੰਦੇ ਨੇ। ਮਾਇਆ ਮੋਹ ਭਰਮ ਭਉ ਕਾਟੈ, ਸੰਤ ਸਰਣ ਜੋ ਆਵੈ। ਜਿਹੜਾ ਕੋਈ ਸੰਤਾਂ ਦੀ ਸ਼ਰਨ ਵਿੱਚ ਆਉਂਦਾ ਹੈ, ਸੰਤ ਉਹਦੇ ਅੰਦਰੋਂ ਮਾਇਆ ਦਾ ਮੋਹ, ਪੰਜ ਪ੍ਰਕਾਰ ਦਾ ਭਰਮ ਅਤੇ ਜਮਾਂ ਦਾ ਡਰ ਕੱਟ ਦਿੰਦੇ ਨੇ। ਜਿਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੈ। ਸੋ ਜਿਸ ਤਰ੍ਹਾਂ ਦਾ ਕੋਈ ਸੰਕਲਪ ਕਰਕੇ ਆਰਾਧਾ, ਉਹੀ ਫਲ ਸੰਤਾਂ ਪਾਸੋਂ ਜੀਵ ਪ੍ਰਾਪਤ ਕਰ ਲੈਂਦਾ। ਜਨ ਕੀ ਮਹਿਮਾ ਕੇਤਕ ਵਰਨਾਉ, ਜੋ ਪ੍ਰਭ ਆਪਣੇ ਭਾਣੇ। ਉਹਨਾਂ ਸੰਤ ਜਿਨ੍ਹਾਂ ਦੀ ਮਹਿਮਾ ਮੈਂ ਕਿੰਨੀ ਕੁ ਕਥਨ ਕਰਾਂ, ਜੋ ਆਪਣੇ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਭਾਗੇ ਨਾਲ ਇਹ ਵੀ ਬਚਨ ਕਰਦੇ ਨੇ। ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭਏ ਨਿਕਾਣੇ। ਮਹਾਰਾਜ ਕਥਨ ਕਰਦੇ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਿਆ ਸਾਖਿਆਤ, ਉਹ ਸਭ ਦੀ ਕਾਨ ਕਨੋੜ ਤੋਂ ਰਹਿਤ ਹੋ ਗਏ, ਬੇਮੁਥਾਜ ਹੋ ਗਏ, ਬੇਮੁਹਤਾਜ ਹੋ ਗਏ ਨੇ ਸਾਰਿਆਂ ਤੋਂ। ਇਸ ਪ੍ਰਕਾਰ ਮਹਾਂਪੁਰਖਾਂ ਬਾਰੇ ਬਚਨ ਕਰਦੇ ਨੇ। ਠੀਕ ਹੈ, ਹੁਣ ਕਲਯੁਗ ਦਾ ਸਮਾਂ ਹੈ ਕਿ ਪੂਰਨ ਪੁਰਖ ਜੇ ਕਿਤੇ ਹੈ ਤਾਂ ਉਹ ਗੁਪਤ ਬੈਠਾ, ਇੱਕ ਅੱਧਾ ਕਿਤੇ ਪ੍ਰਗਟ ਹੈ। ਸੋ ਜਦੋਂ ਨਾ ਹੀ ਕੋਈ ਪੂਰਨ ਪੁਰਖ ਮਿਲੇ, ਬਈ ਫਿਰ ਇਹ ਕਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੈਗੇ ਨੇ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਿਉਂਕਿ ਮਹਾਰਾਜ ਜੀ ਸਿੱਧਾ ਇਉਂ ਨਹੀਂ ਕਹਿੰਦੇ ਵੀ ਗੁਰੂ ਸਾਹਿਬ ਆਪਣੀ ਨਹੀਂ, ਸੰਤਾਂ ਦੀ, ਭਗਤਾਂ ਦੀ, ਸੰਗਤਾਂ ਨੂੰ ਬੜਾ ਵੱਡਾ ਦਰਜਾ ਦਿੱਤਾ। ਸੋ ਸੰਗਤਾਂ ਨੂੰ ਦਰਜਾ ਦਿਆ ਵੀ ਸਾਡੇ ਗੁਰਸਿੱਖ ਬੜੇ ਚੰਗੇ ਨੇ, ਮਹਾਰਾਜ ਤੁਸੀਂ, ਜੇ ਤੁਸੀਂ ਨਾ ਹੁੰਦੇ ਫਿਰ ਤਾਂ ਕੋਈ ਵੀ ਨਾ ਹੁੰਦਾ, ਤੁਹਾਡੀ ਕਿਰਪਾ ਨਾਲ ਤਾਂ ਗੁਰਸਿੱਖ ਸਜੇ ਨੇ, ਤੁਹਾਡੀ ਕਿਰਪਾ ਨਾਲ ਤਾਂ ਮਹਾਰਾਜ ਜੀ। ਉਲਟਾ ਕਹਿੰਦੇ ਇਹ ਨਹੀਂ ਕਿ ਕਿਰਪਾ ਕਿ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਆਪਾਂ ਨੂੰ ਸਿਖਾਉਂਦੇ ਨੇ, ਆਹ ਵੀ ਸਾਰਾ ਸਿਖਾਉਂਦੇ ਨੇ ਵੀ ਮਹਾਰਾਜ ਤੁਸੀਂ ਵੀ ਕਿਰਪਾ ਕਰਨੀ ਆ। ਹੁਣ ਕਲਯੁੱਗ ਦੇ ਵਿੱਚ ਕਿੱਥੋਂ ਪੂਰਨ ਪੁਰਖ ਲੱਭ ਕੇ ਲਿਆਈਏ, ਇੰਨੇ ਤਕੜੇ ਮਹਾਂਪੁਰਖ ਕਿੱਥੋਂ ਮਿਲ ਜਾਣਗੇ ਹੁਣ ਸਾਨੂੰ। ਅਸੀਂ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਹੀ ਸ਼ਰਨ ਪੈ ਜਾਣਾ ਬਸ, ਹੋਰ ਹੁਣ ਕੋਈ ਰਸਤਾ ਨਹੀਂ ਹੈ ਸਾਨੂੰ।